ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਰ ਨਾਲ ਵਿਖੇ ਜੁੜ ਕਰਕੇ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਕਾਇਨਾਤ ਨੂੰ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ।
ਰਾਗ ਸੂਹ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸੂਹ ਰਾਗ ਸੰਗਤ ਜੀ ਦਿਨ ਦੇ ਦੂਜੇ ਪੈਰ ਦਾ ਰਾਗ ਹੈ, ਭਾਵ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਰਾਗ ਗਾਇਆ ਜਾਂਦਾ ਹੈ। ਸਤਿਗੁਰੂ ਜੀ ਨੇ ਰਾਗ ਸੂਹੀ ਦੇ ਅੰਦਰ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ।
ਮੇਰਾ ਮਨ ਰਾਤਾ ਗੁਣ ਰਵੇ।
ਹਜ਼ੂਰ ਕਹਿੰਦੇ ਨੇ ਮੇਰਾ ਮਨ ਵਾਹਿਗੁਰੂ ਨਾਲ ਤਦਾਕਾਰ ਹੋ ਕੇ ਉਹਦੇ ਗੁਣ ਗਾਉਂਦਾ ਹੈ।
ਮਨ ਭਾਵੈ ਸੋਈ।
ਮਨ ਵਿੱਚ ਵੀ ਉਹ ਮਾਲਕ ਪ੍ਰਭੂ ਪਰਮੇਸ਼ਰ ਹੀ ਚੰਗਾ ਲੱਗਦਾ ਹੈ। ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਚੰਗਾ ਨਹੀਂ ਲੱਗਦਾ।
ਗੁਰ ਕੀ ਪੌੜੀ ਸਾਚ ਕੀ।
ਸੰਗਤ ਜੀ, ਗੁਰੂ ਦੀ ਸਿੱਖਿਆ ਰੂਪੀ ਸੱਚ ਦੀ ਜਿਹੜੀ ਪੌੜੀ ਹੈ,
ਸਾਚਾ ਸੁਖ ਹੋਈ।
ਗੁਰੂ ਦੀ ਸੱਚੀ ਸਿੱਖਿਆ ਰੂਪੀ ਪੌੜੀ ਦੁਆਰਾ ਹੀ ਜੀਵਨ ਸੱਚਾ ਆਤਮਕ ਸੁਖ ਪ੍ਰਾਪਤ ਹੁੰਦਾ ਹੈ।
ਸੁਖ ਸਹਿਜ ਆਵੇ ਸਾਚ ਭਾਵੇ।
ਜਦੋਂ ਸੱਚਾ ਵਾਹਿਗੁਰੂ ਭਾ ਜਾਵੇ, ਚੰਗਾ ਲੱਗੇ, ਤਾਂ ਸੁੱਤੇ ਸਿੱਧ ਹੀ ਸੰਗਤ ਜੀ ਇਸ ਜੀਵ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਸਾਚ ਕੀ ਮਤ ਕਿਉਂ ਟਲੈ।
ਹਜ਼ੂਰ ਕਹਿੰਦੇ ਨੇ ਗੁਰੂ ਦੀ ਸੱਚੀ ਸਿੱਖਿਆ ਜਿਹੜੀ ਹੈ ਨਾ, ਇਹ ਫਲ ਦੇਣ ਤੋਂ ਕਿਵੇਂ ਟਲਦੀ ਹੈ? ਭਾਵ ਨਹੀਂ ਟਲਦੀ। ਗੁਰੂ ਦੀ ਸੱਚੀ ਸਿੱਖਿਆ ਜਿਹੜੀ ਹੈ ਨਾ, ਇਹਦਾ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ।
ਇਸਨਾਨ ਦਾਨ ਸੁਗਿਆਨ ਮੱਜਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਕੋਈ ਇਸ਼ਟਾਨੀ ਹੋਵੇ, ਸੋ ਇਸੇ ਤਰ੍ਹਾਂ ਭਾਵੇਂ ਕੋਈ ਦਾਨੀ ਹੋਵੇ, ਸਰੀਰ ਗਿਆਨ ਪ੍ਰਾਪਤ ਕਰ ਲਵੇ, ਪੁਰਬਾਂ ਦਾ ਇਸ਼ਟਾਨ ਕਰੇ, ਪਰ ਸੰਗਤ ਜੀ ਇਸ਼ਟਾਨ ਦਾਨ ਅਤੇ ਸਰੀਰ ਗਿਆਨ ਨੂੰ ਪ੍ਰਾਪਤ ਕਰਕੇ
ਆਪ ਅਛਲਿਓ ਕਿਉਂ ਛਲੈ।
ਉਹ ਪ੍ਰਮਾਤਮਾ ਆਪ ਅਛਲ ਹੈ, ਉਹ ਚਲਿਆ ਨਹੀਂ ਜਾ ਸਕਦਾ। ਜੇ ਕੋਈ ਕਹੇ ਵੀ ਮੈਂ ਬਹੁਤਾ ਇਸ਼ਨਾਨ ਕਰਕੇ, ਦਾਨ ਕਰਕੇ, ਸਰੀਰ ਗਿਆਨ ਪ੍ਰਾਪਤ ਕਰਕੇ ਉਹਨੂੰ ਚੜ ਲਵਾਂ, ਉਹਨੂੰ ਪ੍ਰਾਪਤ ਕਰ ਲਵਾਂ, ਤੇ ਹਜ਼ੂਰ ਕਹਿੰਦੇ ਨਹੀਂ ਪ੍ਰਾਪਤ ਹੁੰਦਾ।
ਪਰ ਪੰਚ ਮੋਹ ਵਿਕਾਰ ਥਾਕੇ।
ਸਤਿਗੁਰੂ ਜੀ ਕਹਿੰਦੇ ਨੇ ਪਰਪੰਚ ਟੱਗੀਆਂ ਟੋਰੀਆਂ ਮਾਰਨੀਆਂ, ਧੋਖੇ ਕਰਨੇ, ਇਸੇ ਤਰ੍ਹਾਂ ਮੋਹ ਅਤੇ ਜਿਹੜੇ ਵਿਕਾਰ ਹਨ ਤੱਕ ਗਏ।
ਕੂੜ ਕਪਟ ਨਾ ਦੋਈ।
ਅਤੇ ਜਿਹੜਾ ਝੂਠ ਅਤੇ ਕਪਟ ਫਰੇਬ ਹੈ, ਇਹ ਦੋਵੇਂ ਵੀ ਨਾ ਰਹੇ।
ਮੇਰਾ ਮਨ ਰਾਤਾ ਗੁਣ ਰਵੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਮਨ ਵਾਹਿਗੁਰੂ ਨਾਲ ਤਦਾਕਾਰ ਹੋ ਕਰਕੇ ਉਹਦੇ ਗੁਣਾਂ ਦਾ ਉਚਾਰਨ ਕਰਦਾ।
ਮਨ ਭਾਵੈ ਸੋਈ।
ਮਨ ਵਿੱਚ ਵੀ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਾਉਂਦਾ ਹੈ।
ਸਾਹਿਬ ਸੋ ਸਾਲਾਹੀਐ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ, ਉਸ ਮਾਲਕ ਦੀ ਸਿਫਤ ਕਰੀਏ, ਉਸ ਮਾਲਕ ਦੀ ਸਲਾਘਾ ਕਰੀਏ।
ਜਿਨ ਕਾਰਨ ਕੀਆ।
ਜਿਸ ਪ੍ਰਮਾਤਮਾ ਨੇ ਇਹ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ।
ਮੈਲ ਲਾਗੀ ਮਨ ਮੈਲਿਆ।
ਸੰਗਤ ਜੀ, ਇਸ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਤੇ ਇਹ ਮਨ ਮੈਲਾ ਹੋ ਗਿਆ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਜਨਮ ਜਨਮ ਕੀ ਉਸ ਮਨ ਕੋ ਮਲ ਲਾਗੀ, ਕਾਲਾ ਹੋ ਸਿਆ ਹੋ। ਔਰ ਇਸ ਮਨ ਨੂੰ ਇੱਕ ਜਨਮ ਦੀ ਨਹੀਂ, ਕਈ ਜਨਮਾਂ ਦੀ ਮੈਲ ਲੱਗੀ ਹੋਈ ਹੈ। ਵਿਕਾਰਾਂ ਦੀ, ਝੂਟ ਦੀ, ਫਰੇਬ ਦੀ, ਕਪਟ ਦੀ, ਸੰਗਤ ਜੀ ਕਈ ਪ੍ਰਕਾਰ ਦੀ ਇਹਨੂੰ ਮੈਲ ਚੰਬੜੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਮਨ ਜਿਹੜਾ ਨਾ ਇਹ ਮੈਲਾ,
ਜਿਨੈ ਅੰਮ੍ਰਿਤ ਪੀਆ,
ਪਰ ਨਾਮ ਅੰਮ੍ਰਿਤ ਕਿਸੇ ਕਿਸੇ ਨਹੀਂ ਪੀਤਾ।
ਰੰਗ ਅੰਮ੍ਰਿਤ ਪੀਆ ਇਹ ਮਨ ਦੀਆ।
ਸੰਗਤ ਜੀ ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਅਰਪਣ ਕਰ ਦਿੱਤਾ, ਉਹਨਾਂ ਨੇ ਮਤ ਵਿਚਾਰ ਕੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਔਰ ਜਿਨ੍ਹਾਂ ਤੇ ਸਤਿਗੁਰੂ ਕਿਰਪਾ ਕਰਦਾ ਹੈ ਉਹ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ। ਸੰਗਤ ਜੀ ਉਹ ਆਪਣਾ ਮਨ ਧਨ ਸਭ ਕੁਝ ਗੁਰੂ ਨੂੰ ਅਰਪਣ ਕਰ ਦਿੰਦੇ ਨੇ। ਜਦੋਂ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਫਿਰ ਉਹ ਵਿਚਾਰ ਰੂਪੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦੇ ਨੇ। ਪਰ ਸਤਿਗੁਰਾਂ ਨੇ ਕੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪੰਨਿਆਂ ਪਿਆਰਿਆਂ ਨੂੰ ਬਖਸ਼ਿਸ਼ ਕੀਤੀ, ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਅਰਪਣ ਕੀਤਾ। ਆਖਿਆ ਸਤਿਗੁਰੂ ਜੀ ਅੱਜ ਤੋਂ ਇਹ ਮਨ ਤੁਹਾਡਾ ਹੈ। ਸੰਗਤ ਜੀ ਜਿਹੜੇ ਆਪਣਾ ਮਨ ਗੁਰੂ ਨੂੰ ਅਰਪਣ ਕਰ ਦਿੰਦੇ ਨੇ ਉਹ ਵਿਚਾਰ ਵਿਚਾਰ ਕੇ, ਮਤ ਮਤ ਕੇ ਅਤੇ ਨਾਮ ਅੰਮ੍ਰਿਤ ਦੀ ਦਾਤ ਨੂੰ ਪੀਂਦੇ ਹਨ।
ਪਹਿ ਮੂਲਕ ਰਾਇਆ,
ਗੁਰੂ ਦੇ ਪਾਸੋਂ ਸੋ ਆਤਮਕ ਜਿਹੜੀ ਵਸਤੂ ਹੈ ਉਹਦਾ ਮੋਲ ਕਰਾਉਣਾ ਕੀਤਾ।
ਆਪ ਜਿਹੜਾ ਪ੍ਰਭ ਸਹਿਜ ਪਛਾਤਾ,
ਉਹਨਾਂ ਨੇ ਜਿਨ੍ਹਾਂ ਨੇ ਗੁਰੂ ਦੇ ਪਾਸੋਂ ਆਤਮਕ ਰਸ ਦੀ, ਸੰਗਤ ਜੀ ਆਤਮਕ ਆਨੰਦ ਦੀ ਮੋਲ ਕਰਾਇਆ ਹੈ ਨਾ, ਉਹਨਾਂ ਨੇ ਆਪਣੇ ਪ੍ਰਭੂ ਨੂੰ ਸਹਿਜੇ ਹੀ ਪਛਾਣ ਲਿਆ।
ਜਾਂ ਮਨ ਸਾਚੈ ਲਾਇਆ,
ਜਾਂ ਜਦੋਂ ਸੱਚੇ ਵਿੱਚ ਵਾਹਿਗੁਰੂ ਵਿੱਚ ਮਨ ਨੂੰ ਲਾਇਆ,
ਇਸ ਨਾਲ ਗੁਣ ਗਾਵਾ ਜੇ ਤਿਸ ਭਾਵਾ।
ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਮਹਾਤਮਾ ਦੇ ਨਾਲ ਮਿਲ ਕਰਕੇ ਗੁਣ ਗਾਵਾਂ ਜੇ ਮੈਂ ਵੀ ਉਸ ਬਾਲਕ ਨੂੰ ਭਾ ਜਾਵਾਂ। ਕਿਹਨਾਂ ਨਾਲ? ਜਿਨ੍ਹਾਂ ਨੇ ਮੱਤ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਆਤਮਕ ਆਨੰਦ ਦਾ ਮੋਲ ਗੁਰੂ ਦੇ ਪਾਸੋਂ ਕਰਵਾਇਆ ਹੈ, ਉਹਨਾਂ ਮਹਾਤਮਾ ਰੂਪੀ ਸਤੀਆਂ ਨਾਲ ਮਿਲ ਕਰਕੇ ਮੈਂ ਵੀ ਉਸ ਬਾਲਕ ਦੇ ਗੁਣ ਗਾਵਾਂ ਜੋ ਉਸ ਬਾਲਕ ਨੂੰ ਪਾ ਜਾਵਾਂ, ਚੰਗਾ ਲੱਗਾ।
ਜੋ ਮਿਲੇ ਹੋਏ ਪਰਾਇਆ,
ਸੰਗਤ ਜੀ ਜਦੋਂ ਉਸ ਮਾਲਕ ਨਾਲ ਮਿਲਾਪ ਹੋ ਜਾਵੇ ਤੇ ਫਿਰ ਕੋਈ ਵੀ ਪਰਾਇਆ ਬੇਗਾਨਾ ਨਹੀਂ ਲੱਗਦਾ, ਫਿਰ ਸਾਰੇ ਆਪਣੇ ਜਾਪਦੇ ਨੇ। ਪਰ ਦੁਨੀਆਂ ਦੇ ਵਿੱਚ ਆ ਕਰਕੇ ਜੀਵ ਸਭ ਕਿਸੇ ਆਪਣਾ ਇੱਕ ਆਰਾਮ ਪਰਾਇਆ, ਜੀਵ ਸਾਰਾ ਕੁਝ ਆਪਣਾ ਸਮਝਦਾ ਹੈ, ਇੱਕ ਰਮੇ ਹੋਏ ਰਾਮ ਪਰਮਾਤਮਾ ਨੂੰ ਬੇਗਾਨਾ ਜਾਣਦਾ ਹੈ। ਪਰ ਜਦੋਂ ਉਹਦੇ ਨਾਲ ਜੁੜ ਜਾਂਦਾ, ਉਹਦੇ ਨਾਲ ਇੱਕਮਿਕ ਹੋ ਜਾਂਦਾ ਹੈ, ਸੰਗਤ ਜੀ ਫਿਰ ਕਿਸੇ ਨੂੰ ਵੀ ਇਹ ਪਰਾਇਆ ਬੇਗਾਨਾ ਨਹੀਂ ਜਾਣਦਾ, ਨਾ ਕੋ ਬੈਰੀ ਨਹੀਂ ਬੇਗਾਨਾ। ਸਗਲ ਸੰਗ ਹਮ ਕੋ ਬਣ ਆਈ,
ਸਾਹਿਬ ਸੋ ਸਾ ਲਾਹੀ ਹੈ।
ਹਜ਼ੂਰ ਕਹਿੰਦੇ ਉਸ ਬਾਲਕ ਦੀ ਸਿਫਤ ਕਰੀਏ ਭਾਈ, ਬੰਦਿਆਂ ਦੀ ਸਿਫਤ ਨਾ ਕਰਿਆ ਕਰੋ, ਕਿਉਂਕਿ ਇਹ ਲਾਸਵੰਤ ਹੈ, ਸਦੀਵ ਕਾਲ ਰਹਿਣ ਵਾਲੀ ਨਹੀਂ। ਉਸ ਬਾਲਕ ਦੀ ਸਿਫਤ ਕਰੋ, ਉਸ ਬਾਲਕ ਨਾਲ ਜੁੜੋ ਜੋ ਸਦੀਵ ਕਾਲ ਰਹਿਣ ਵਾਲਾ
ਜਗਤ ਉਪਾਇਆ,
ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ।
ਆਏ ਗਿਆ ਕੀ ਨਾ ਆਇਓ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਪਰਮਾਤਮਾ ਹਿਰਦੇ ਵਿੱਚ ਆ ਕੇ ਵੱਸ ਗਿਆ, ਕੀ ਨਾ ਆਇਓ, ਦੱਸੋ ਭਾਈ ਫਿਰ ਕਿਹੜਾ ਪਦਾਰਥ ਨਹੀਂ ਆਇਆ, ਕਿਹੜੀ ਵਸਤੂ ਆ ਜਿਹੜੀ ਉਹ ਨਹੀਂ ਪ੍ਰਾਪਤ ਹੋਈ। ਇਸੇ ਤਰ੍ਹਾਂ ਹੀ ਆਏ ਗਿਆ ਕੀ ਨਾ ਆਇਓ, ਜਦੋਂ ਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਗਿਆਨ ਆ ਕੇ ਵਸ ਗਿਆ ਤੇ ਸੰਗਤ ਜੀ ਉਦੋਂ ਅਗਿਆਨਤਾ ਜਿਹੜਾ ਸੀ ਨਾ ਉਹ ਚਲਾ ਗਿਆ। ਅਗਿਆਨਤਾ ਦੇ ਜਾਣ ਨਾਲ ਕੀ ਨਾ ਆਇਓ, ਭਾਵ ਕਿਹੜੇ ਸਾਧਨ ਕਿਹੜੇ ਕਰਮ ਜਿਹੜੇ ਪਿੱਛੇ ਰਹਿ ਗਏ, ਕੀ ਪ੍ਰਾਪਤ ਨਹੀਂ
ਹੋਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਆ ਗਿਆ ਫਿਰ ਉਹ ਜਾਵੇਗਾ ਕਿਵੇਂ। ਬਾਲਕ ਵਾਹਿਗੁਰੂ ਪਰਮੇਸ਼ਰ ਜਦੋਂ ਹਿਰਦੇ ਵਿੱਚ ਆ ਕੇ ਵਸ ਜਾਵੇ ਸੰਗਤ ਜੀ ਫਿਰ ਵਾਪਸ ਨਹੀਂ ਜਾਂਦਾ, ਫਿਰ ਸਦੀਵ ਕਾਲ ਟਿਕਿਆ ਰਹਿੰਦਾ। ਵੈਸੇ ਤਾਂ ਸਾਰਿਆਂ ਦੇ ਹਿਰਦੇ ਵਿੱਚ ਹੈ, ਕਿਤੇ ਬਹੁਤ ਡੂੰਘਾ ਹੈ, ਬਹੁਤ ਨੀਵਾਂ ਹੈ, ਸੰਗਤ ਜੀ ਕਿਤੇ ਉੱਚਾ ਹੈ ਤੇ ਕਿਤੇ ਜਿਵੇਂ ਦਰਿਆ ਵਗਦੇ ਨੇ ਇਉਂ ਹਿਰਦੇ ਦੇ ਵਿੱਚ ਪ੍ਰਗਟ ਵਸ ਰਿਹਾ ਹੈ। ਹੈ ਸਾਰਿਆਂ ਦੇ ਅੰਦਰ ਹੈ, ਜਿਵੇਂ ਧਰਤੀ ਵਿੱਚ ਪਾਣੀ ਹੈ, ਕਿਤੇ ਤਾਂ ਬਹੁਤ ਡੂੰਘਾ ਹੈ ਨਜ਼ਰ ਨਹੀਂ ਆਉਂਦਾ, ਕਿਤੇ ਸੰਗਤ ਜੀ ਉੱਚਾ ਹੈ ਤੇ ਕਿਤੇ ਪ੍ਰਗਟ ਦਰਿਆ ਵਗਦੇ ਨੇ। ਇਸੇ ਤਰ੍ਹਾਂ ਹੀ ਪਰਮਾਤਮਾ ਜਿਸ ਮਨ ਨੂੰ ਬਹੁਤੀ ਮੈਲ ਲੱਗੀ ਹੈ ਨਾ, ਉਸ ਮਨ ਦੇ ਅੰਦਰ ਤਾਂ ਬਹੁਤਾ ਡੂੰਘਾ ਹੈ, ਉਹ ਦਿਸਦਾ ਨਹੀਂ। ਨਾ ਦਿਸਣ ਦੇ ਕਾਰਨ, ਨਾ ਸੋਝੀ ਹੋਣ ਦੇ ਕਾਰਨ ਫਿਰ ਉਹ ਲੋਕ ਬਕਵਾਸ ਕਰਦੇ ਨੇ, ਉਲਟ ਪੁਲਟ ਬੋਲਦੇ ਨੇ ਵੀ ਉਹ ਕਿੱਥੇ ਹੈ, ਵਕਾਓ ਸਾਨੂੰ। ਉਹਦਾ ਕਾਰਨ ਹੈ ਵੀ ਉਹਨਾਂ ਦੇ ਮਨ ਰੂਪੀ ਸੀਸੇ ਨੂੰ ਬਹੁਤ ਜ਼ਿਆਦਾ ਮੈਲ ਲੱਗੀ ਹੋਈ ਹੈ, ਮੈਲ ਲੱਗੀ ਹੋਣ ਕਰਕੇ ਪਰਮਾਤਮਾ ਬਹੁਤ ਡੂੰਘਾ ਡੂੰਘਿਆਈ ਵਿੱਚ ਹੈ ਤੇ ਉਹਨਾਂ ਨੂੰ ਦਿਸਦਾ ਨਹੀਂ। ਕਿਤੇ ਉੱਚਾ ਹੈ, ਉਹਨਾਂ ਦੇ ਅੰਦਰ ਜਗਿਆਸਾ ਜਾਗਦੀ ਹੈ ਕਿ ਅਸੀਂ ਵੀ ਅੰਮ੍ਰਿਤ ਚੱਕੀਏ, ਗੁਰੂ ਵਾਲੇ ਬਣੀਏ, ਰਹਿਤ ਬਰਜਾਦਾ ਵੀ ਤਿਆਰ ਬਰਤਿਆ ਰਹੀਏ। ਸੰਗਤ ਜੀ ਉਹਨਾਂ ਦੇ ਅੰਦਰ ਜਗਿਆਸਾ ਪੈਦਾ ਹੁੰਦੀ ਹੈ ਕਿ ਅਸੀਂ ਵੀ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰ ਲਈਏ ਤੇ ਕਿਤੇ ਉਹ ਪਰਮੇਸ਼ਰ ਪ੍ਰਗਟ ਹੈ, ਪ੍ਰਤੱਖ ਹੈ, ਸਨਮੁਖ ਹੈ। ਇਸ ਦਾ ਹਜ਼ੂਰ ਕਹਿੰਦੇ ਨੇ ਕਿ ਉਹ ਆਵੇ ਜਾਤਾ, ਉਹ ਆਇਆ ਹੋਇਆ ਪਰਮੇਸ਼ਰ ਭਾਈ ਕਿਵੇਂ ਜਾਵੇਗਾ, ਫਿਰ ਨਹੀਂ ਜਾਂਦਾ।
ਪ੍ਰੀਤਮ ਸਿਉ ਮਨ ਮਾਨਿਆ,
ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮੇਰਾ ਮਨ ਮਿਲ ਗਿਆ।
ਪ੍ਰੀਤੀ ਰਾਤਾ,
ਹਰੀ ਦੇ ਨਾਲ ਤਦਾਕਾਰ ਹੋਇਆ।
ਸਾਹਿਬ ਰੰਗ ਰਾਤਾ, ਸੱਚ ਕੀ ਬਾਤਾ।
ਹਜ਼ੂਰ ਕਹਿੰਦੇ ਜਿਨ੍ਹਾਂ ਦਾ ਮਨ ਸਾਹਿਬ ਦੇ ਪ੍ਰੇਮ ਰੰਗ ਵਿੱਚ ਤਦਾਕਾਰ ਹੋ ਗਿਆ, ਸੰਗਤ ਜੀ ਫਿਰ ਉਹ ਸੱਚ ਦੀਆਂ ਬਾਤਾਂ ਕਰਦੇ ਨੇ, ਸੱਚੀਆਂ ਗੱਲਾਂ ਕਰਦੇ ਨੇ। ਹੁਣ ਜੇ ਸੱਚੀ ਗੱਲ ਕੋਈ ਕਰੇ ਤੇ ਕਈਆਂ ਨੂੰ ਚੁਭਦੀ ਵੀ ਹੈ, ਚੰਗੀ ਨਹੀਂ ਲੱਗਦੀ। ਸੰਗਤ ਜੀ ਇੱਕ ਲੇਖਕ ਨੇ ਲੇਖ ਵੀ ਲਿਖਿਆ, ਉਹ ਕਹਿੰਦਾ ਸੱਚ ਨੂੰ ਫਾਂਸੀ, ਫਿਰ ਲੋਕ ਉਹਨੂੰ ਮਾਰਨ ਤੱਕ ਜਾਂਦੇ ਨੇ, ਵੀ ਰਹਿਣਾ ਨਹੀਂ ਚਾਹੀਦਾ ਜਿਹੜਾ ਸੱਚ ਬੋਲਦਾ। ਪਰ ਹਜ਼ੂਰ ਕਹਿੰਦੇ ਨੇ ਉੜਕ ਸੱਚ ਰਹੀ, ਅਖੀਰ ਨੂੰ ਸੱਚ ਨੇ ਕੰਮ ਆਉਣਾ, ਸੱਚ ਨੇ ਰਹਿਣਾ, ਇਹ ਕੂੜ ਨੇ ਨਿਕੁੱਟ ਜਾਣਾ। ਸਤਿਗੁਰੂ ਜੀ ਕਹਿੰਦੇ ਫਿਰ ਉਹ ਸੱਚੀਆਂ ਗੱਲਾਂ ਕਰਦੇ ਹਨ।
ਜਿਨ ਬਿੰਬ ਕਾ ਕੋਟ ਉਸਾਰਿਆ,
ਜਿਸ ਪਰਮਾਤਮਾ ਨੇ ਬਿੰਬ ਪਾਣੀ ਅਤੇ ਰਗਤ ਦਾ ਕੋਟ ਕਿਲਾ ਉਸਾਰਨਾ ਕੀਤਾ ਹੈ। ਸੰਗਤ ਜੀ ਦੁਨੀਆਂ ਦੇ ਅੰਦਰ ਲੱਕੜ ਦੇ ਕਿਲੇ ਤਾਂ ਉਸਾਰੇ ਹੋਣਗੇ, ਪੱਥਰਾਂ ਦੇ ਕਿਲੇ ਵੀ ਉਸਾਰੇ ਹੋਣਗੇ, ਇੱਟਾਂ ਦੇ ਕਿਲੇ ਵੀ ਬਣੇ ਹੋਣਗੇ, ਪਰ ਕਿਤੇ ਪਾਣੀ ਦਾ ਕਿਲਾ ਨਹੀਂ ਬਣਿਆ ਹੋਇਆ। ਜੇ ਪਾਣੀ ਦਾ ਕਿਲਾ ਬਣਾਇਆ ਹੋਇਆ ਨਾ ਤੇ ਉਹ ਕੇਵਲ ਪਰਮੇਸ਼ਰ ਨੇ ਬਣਾਇਆ ਇਹ ਸਰੀਰ ਰੂਪੀ ਕਿਲਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਗੁਰਬਾਣੀ ਦੇ ਅੰਦਰ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰਾ ਸੰਗਤ ਜੀ ਮਾਤਾ ਦਾ ਖੂਨ ਪਿਤਾ ਦੀ ਬਿੰਦ ਪਾਣੀ ਦੀ ਬੂੰਦ ਜਿੱਥੋਂ ਪਰਮਾਤਮਾ ਨੇ ਇਹ ਸੋਹਣਾ ਸੁੰਦਰ ਸਰੀਰ ਰੂਪੀ ਕਿਲਾ ਬਣਾਇਆ ਹੈ ਸਤਿਗੁਰੂ ਜੀ ਕਹਿੰਦੇ ਉਸ ਮਾਲਕ ਦੀਆਂ ਉਹ ਸੱਚੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਦਾ ਮਨ ਮਾਲਕ ਦੇ ਪ੍ਰੇਮ ਰੰਗ ਵਿੱਚ ਤਦਾਕਾਰ ਹੋ ਗਿਆ ਜਿਹਦੇ ਸੱਚ ਦਾ ਸੰਗਤ ਜੀ ਇਹ ਪਾਣੀ ਦੀ ਬੂੰਦ ਤੋਂ ਕੋਟ ਕਿਲਾ ਉਸਾਰਨਾ ਕੀਤਾ ਹੈ ਸਰੀਰ ਰੂਪੇ ਉਹਦੀਆਂ ਸੱਚੀਆਂ ਬਾਤਾਂ ਸੁਣਾਉਂਦੇ ਹਨ
ਪੰਚ ਭੂਨਾਇਕੋ ਆਪ ਸਿਰੰਦਾ
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੰਜਾਂ ਤੱਤਾਂ ਦਾ ਮਾਲਕ ਹੈ ਆਪ ਜਿਹਨੇ ਪੰਜਾਂ ਤੱਤਾਂ ਤੋਂ ਇਹ ਸਾਰੀ ਸਰੀਰ ਚੀੜ ਰਚਨਾ ਕੀਤਾ ਹੈ ਸੰਗਤ ਜੀ ਇਹ ਪੰਜ ਤੱਤ ਜੇ ਵਿਚਾਰੀਏ ਤੇ ਐਨ ਇੱਕ ਦੂਜੇ ਦੇ ਵਿਰੋਧੀ ਆਪੋ ਤੇਜ ਵਾਏ ਪ੍ਰਥਮੀ ਆਕਾਸਾ ਇਹ ਪੰਜ ਤੱਤ ਹਨ ਇਹ ਹੈਨ ਇੱਕ ਦੂਜੇ ਦੇ ਵਿਰੋਧੀ ਪਰ ਪਰਮਾਤਮਾ ਨੇ ਇਹਨਾਂ ਪੰਜਾਂ ਨੂੰ ਜੋੜ ਕਰਕੇ ਆਪ ਸਰੰਦਾ ਆਪ ਸੰਸਾਰ ਦੀ ਸਿਰਜਣਾ ਕੀਤੀ ਹੈ
ਸੱਚ ਕਾ ਪਿੰਡ ਸਵਾਰਿਆ
ਮਾਲਕ ਨੇ ਸੱਚੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਪਿੰਡ ਸਰੀਰ ਨੂੰ ਸਵਾਰਨਾ ਕੀਤਾ
ਹਮ ਅਵਗਣਿਆਰੇ ਤੂੰ ਸੁਣ ਪਿਆਰੇ
ਹੇ ਪਿਆਰੇ ਤੂੰ ਕੰਨ ਕਰਕੇ ਸੁਣਨਾ ਕਰ ਜਕ ਅਰਜ ਗੁਪਤਮ ਪੇਸ ਤੋਂ ਦਰਗੋਜ ਕੁੰਨ ਕਰਤਾਰ ਇਹ ਵਾਹਿਗੁਰੂ ਕੰਨ ਕਰਕੇ ਸਾਡੀ ਬੇਨਤੀ ਸੁਣ ਬੇਨਤੀ ਕੀ ਹੈ ਹਮ ਅਵਗਣਿਆਰੇ ਮਹਾਰਾਜ ਅਵਗਣਾਂ ਵਾਲੇ ਹਾਂ ਅਸੀਂ ਅਵਗਣਾਂ ਦੇ ਭਰੇ ਹੋਏ ਹਾਂ ਸਾਡੇ ਵਿੱਚ ਗੁਣ ਕੋਈ ਨਹੀਂ
ਖੁਦ ਭਾਵੈ ਸੱਚ ਸੋਈ
ਮਹਾਰਾਜ ਆਪ ਜੀ ਨੂੰ ਭਾ ਜਾਈਏ ਤਾਂ ਅਸੀਂ ਵੀ ਸੱਚ ਸਰੂਪ ਬਣ ਜਾਂਦੇ ਹਾਂ ਅਥਵਾ ਉਹ ਸੱਚੇ ਮਾਲਕ ਨਾਲ ਮਿਲ ਸਕਦੇ ਹਾਂ
ਆਵਣ ਜਾਣਾ ਨਾ ਥੀਐ
ਫਿਰ ਅਸੀਂ ਆਉਣ ਜਾਣ ਤੋਂ ਰਹਿਤ ਹੋ ਜਾਵਾਂਗੇ ਸਾਡਾ ਆਉਣਾ ਤੇ ਜਾਣਾ ਨਹੀਂ ਹੋਵੇਗਾ
ਸੱਚੀ ਮਤ ਹੋਈ
ਸੰਗਤ ਜੀ ਇਹ ਸੱਚੀ ਮਤ ਹੋਈ ਸੱਚੀ ਸਿੱਖਿਆ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਨਾ ਗੁਰੂ ਦੀ ਸੱਚੀ ਸਿੱਖਿਆ ਗੁਰੂ ਦਾ ਉਪਦੇਸ਼ ਉਹ ਫਿਰ ਆਉਣ ਜਾਣ ਤੋਂ ਰਹਿਤ ਹੋ ਜਾਂਦੇ ਹਨ
ਅੰਜਨ ਤੈਸਾ ਅੰਜੀਐ
ਸੱਚੇ ਪਾਤਸ਼ਾਹ ਜੀ ਕਹਿੰਦੇ ਸੁਰਮਾ ਉਹ ਜਿਹਾ ਪਾਈਏ ਜੇ ਉਹ ਜਿਹਾ
ਜੈਸਾ ਪਿਰ ਪਾਵੈ
ਜੇ ਉਹ ਜਿਹਾ ਪਤੀ ਨੂੰ ਚੰਗਾ ਲੱਗੇ ਸੰਗਤ ਜੀ ਆਮ ਕਰਕੇ ਮਤਾਵਾਂ ਕਹਿ ਦਿੰਦੀਆਂ ਵੀ ਸੁਰਮਾ ਤਾਂ ਹਰੇਕ ਹੀ ਪਾ ਲੈਂਦਾ ਹੈ ਪਰ ਲਮਕਾਉਣਾ ਕਿਸੇ ਕਿਸੇ ਨੂੰ ਆਉਂਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਤੈਸਾ ਅੰਜਨ ਤੈਸਾ ਸੁਰਮਾ ਆਪਣੇ ਵੱਧ ਬੁੱਧ ਤੇ ਮਨ ਰੂਪੀ ਨੇਤਰਾਂ ਵਿੱਚ ਪਾਈਏ ਜੈਸਾ ਪਿਰ ਪਾਵੇ ਜੈਸਾ ਪਤੀ ਪਰਮਾਤਮਾ ਨੂੰ ਪਾ ਜਾਵੇ ਚੰਗਾ ਲੱਗੇ ਉਹ ਸੁਰਮਾ ਨਾਮ ਦਾ ਸੁਰਮਾ ਗਿਆਨ ਦਾ ਸੁਰਮਾ ਸੰਗਤ ਜੀ ਆਪਣੇ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਪਾਵਾਂਗੇ ਤੇ ਪਤੀ ਪਰਮਾਤਮਾ ਨੂੰ ਚੰਗੇ ਲੱਗਾਂਗੇ
ਸਮਝੈ ਸੂਝੈ ਜਾਣੀਐ
ਹਜ਼ੂਰ ਕਹਿੰਦੇ ਨੇ ਜਿਨ੍ਹਾਂ ਤੇ ਆਪ ਬਖਸ਼ਿਸ਼ ਕਰਦਾ ਹੈ ਜੇ ਆਪ ਜਡਾਵੈ ਜੇ ਆਪ ਆਪਣੇ ਸਰੂਪ ਦੀ ਸੋਝੀ ਬਖਸ਼ਿਸ਼ ਕਰ ਦੇਵੇ ਤਾਂ ਜੀਵ ਨੂੰ ਸੋਝੀ ਹੁੰਦੀ ਹੈ ਪਰਮਾਤਮਾ ਦੀ ਇਹ ਸਮਝ ਲੈਂਦਾ ਪਰਮਾਤਮਾ ਨੂੰ ਜਾਣ ਲੈਂਦਾ
ਜੇ ਆਪ ਜਾਣਾਵੇ
ਜੇ ਆਪ ਵਾਹਿਗੁਰੂ ਆਪਣੇ ਸਰੂਪ ਦੀ ਸੋਝੀ ਬਖਸ਼ੇ ਤਾਂ ਇਹਨੂੰ ਸੋਝੀ ਪ੍ਰਾਪਤ ਹੁੰਦੀ ਹੈ ਫਿਰ ਮਾਲਕ ਨੂੰ ਜਾਣ ਲੈਂਦਾ ਵੀ ਉਹ ਸਾਰਿਆਂ ਦੇ ਵਿੱਚ
ਆਪ ਜਾਣਾਵੇ ਮਾਰਗ ਪਾਵੇ
ਜਿਨ੍ਹਾਂ ਨੂੰ ਆਪ ਆਪਣੇ ਸਰੂਪ ਦੀ ਜਨਾਇਤ ਕਰਦਾ ਹੈ ਸੋਝੀ ਦਿੰਦਾ ਹੈ ਜਨਾ ਦਿੰਦਾ ਹੈ ਸੰਗਤ ਜੀ ਉਹ ਮਾਰਗ ਤੁਰ ਪੈਂਦੇ ਨੇ ਸਹੀ ਮਾਰਗ ਤੇ ਚੱਲਦੇ ਹਨ
ਆਪੇ ਮਨੁਆ ਲੇਵਾਏ
ਅਤੇ ਆਪ ਹੀ ਉਹਨਾਂ ਦੇ ਮਨ ਨੂੰ ਆਪਣੇ ਵਿੱਚ ਲੇਵਾ ਅਭੇਦ ਕਰ ਲੈਂਦਾ ਆਪਣੇ ਨਾਲ ਜੋੜ ਲੈਂਦਾ
ਕਰਮ ਸੋ ਕਰਮ ਕਰਾਏ ਆਪੇ
ਪਰਮਾਤਮਾ ਆਪ ਹੀ ਸੰਗਤ ਜੀ ਚੰਗੇ ਅਤੇ ਸ੍ਰੇਸ਼ਟ ਜਿਹੜੇ ਕਰਮ ਨੇ ਉਹ ਕਰਾਉਂਦਾ
ਕੀਮਤ ਕੌਣ ਅਭੇਵਏ
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਮਾਲਕ ਦੇ ਅਭੇਦ ਦੀ ਕੀਮਤ ਕੌਣ ਜਾਣ ਸਕਦਾ ਹੈ ਕੌਣ ਉਹਦੀ ਕੀਮਤ ਪਾ ਸਕਦਾ ਹੈ ਕੌਣ ਦੱਸ ਸਕਦਾ ਵੀ ਉਹ ਮਾਲਕ ਇੰਨੀ ਕੁ ਕੀਮਤ ਦਾ ਹੈ ਕਿਸੇ ਵਿੱਚ ਵੀ ਇੰਨੀ ਤਾਕਤ ਨਹੀਂ ਕਿ ਉਹਦੀ ਕੋਈ ਕੀਮਤ ਪਾ ਸਕੇ
ਸੰਤ ਮੰਤ ਪਾਖੰਡ ਨਾ ਜਾਣਾ
ਬੇਨਤੀ ਕਰੀਏ ਮਹਾਰਾਜ ਮੈਨੂੰ ਕੋਈ ਤੰਤਰ ਮੰਤਰ ਆਦਿਕ ਨਹੀਂ ਆਉਂਦਾ ਮਹਾਰਾਜ ਮੈਂ ਪਾਖੰਡ ਕਰਨਾ ਵੀ ਨਹੀਂ ਜਾਣਦਾ
ਰਾਮ ਹਿਰਦੈ ਮਨ ਮਾਨਿਆ
ਸੋ ਮੇਰਾ ਮਨ ਜਿਹੜਾ ਨਾ ਇਹ ਰਾਮ ਪਰਮੇਸ਼ਰ ਤੇ ਮੰਨ ਗਿਆ ਅਥਵਾ ਰਾਮ ਹਿਰਦੈ ਮਨ ਮਾਨਿਆ ਜੋ ਪ੍ਰਮਾਤਮਾ ਹਿਰਦੇ ਦੇ ਵਿੱਚ ਸਦੀਵ ਕਾਲ ਵਸਦਾ ਹੈ ਨਾ ਉਹਦੇ ਨਾਲ ਇਹ ਮਨ ਮਿਲ ਗਿਆ
ਅੰਜਨ ਨਾਮ ਤਿਸੈ ਤੇ ਸੂਜੈ
ਸੰਗਤ ਜੀ ਨਾਮ ਰੂਪੀ ਸੁਰਮਾ ਜਿਹੜਾ ਨਾ ਇਹ ਉਸ ਮਾਲਕ ਤੋਂ ਹੀ ਸੁਝਦਾ ਹੈ ਪ੍ਰਾਪਤ ਹੁੰਦਾ ਹੈ ਉਹਦੀ ਸੋਝੀ ਹੁੰਦੀ ਹੈ
ਸਭ ਦੀ ਸੱਚ ਜਾਣਿਆ
ਜਿਹੜੇ ਗੁਰੂ ਸ਼ਬਦ ਨਾਲ ਜੁੜ ਗਏ ਉਹਨਾਂ ਨੇ ਸੱਚੇ ਮਾਲਕ ਨੂੰ ਜਾਣ ਲਿਆ
ਸਾਜਨ ਹੋਵਨ ਆਪਣੇ
ਹਜ਼ੂਰ ਕਹਿੰਦੇ ਜੇ ਆਪਣੇ ਸੱਜਣ ਇਸ ਸਰੀਰ ਰੂਪੀ ਘਰ ਵਿੱਚ ਆ ਜਾਣ
ਕਿਉਂ ਪਰ ਘਰ ਜਾਹੀ
ਫਿਰ ਇਹ ਜੀਵ ਪਰਾਏ ਘਰਾਂ ਵਿੱਚ ਕਿਉਂ ਜਾਵੇ ਫਿਰ ਇਹ ਮਰੀਆ ਮੱਠਾ ਕਮਰਾ ਤੇ ਜਾ ਕੇ ਕਿਉਂ ਮੱਥੇ ਟੇਕੇ ਵਾਰ ਵਾਰ ਕਿਉਂ ਤੇਲ ਪਾਵੇ ਜੇ ਇਹਨੇ ਪਰਮਾਤਮਾ ਨੂੰ ਆਪਣਾ ਸੱਜਣ ਬਣਾਇਆ ਹੁੰਦਾ ਸੰਗਤ ਜੀ ਫਿਰ ਇਹਨੂੰ ਪਰਾਏ ਘਰਾਂ ਵਿੱਚ ਜਾਣ ਦੀ ਲੋੜ ਨਹੀਂ ਸੀ
ਸਾਜਨ ਰਾਤੇ ਸੱਚ ਕੇ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਜਣ ਜਿਹੜੇ ਮਹਾਤਮਾ ਨੇ ਨਾ ਉਹ ਸੱਚ ਵਿੱਚ ਤਬਾਕਾਰ
ਸੰਗੇ ਮਨ ਮਾਹੀ
ਅਤੇ ਮਨ ਦੇ ਨਾਲ ਮਨ ਦੇ ਵਿੱਚ
ਮਨ ਮਾਹੇ ਸਾਜਨ ਕਰੇ ਰਲੀਆ
ਐਸੇ ਜਿਹੜੇ ਸੱਜਣ ਨੇ ਨਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਗਿਆ ਸੰਗਤ ਜੀ ਫਿਰ ਉਹ ਮਨ ਵਿੱਚ ਆਪਣੇ ਮਾਲਕ ਦੇ ਨਾਲ ਖੁਸ਼ੀਆਂ ਕਰਦੇ ਹਨ
ਧਰਮ ਧਰਮ ਸਬਾਇਆ
ਸੋ ਉਹਨਾਂ ਦਾ ਸਾਰਾ ਕਰਮ ਧਰਮ ਜਿਹੜਾ ਉਹ ਪ੍ਰਭੂ ਦਾ ਨਾਮ ਹੈ
ਸੱਠ ਤੀਰਥ ਪੁੰਨ ਪੂਜਾ
ਅਠਾਹਠ ਤੀਰਥਾਂ ਦਾ ਇਸ਼ਨਾਨ ਅਥਵਾ ਤੀਰਥਾਂ ਤੇ ਜਾ ਕੇ ਪੁੰਨ ਕਰਨਾ ਪੂਜਾ ਕਰਨੀ
ਨਾਮ ਸਾਚਾ ਪਾਇਆ
ਉਹਨਾਂ ਨੂੰ ਤਾਂ ਸੱਚੇ ਦਾ ਨਾਮ ਪਾ ਗਿਆ ਚੰਗਾ ਲੱਗਾ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਨਾਮ ਹੈ ਉਹਨਾਂ ਵਾਸਤੇ ਪੁੰਨ ਦਾਨ ਕਰਨਾ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ
ਆਪ ਸਾਜੇ ਥਾਪ ਵੇਖੈ
ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਆਪ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ ਤੇ ਆਪ ਹੀ ਥਾਪ ਵੇਖੇ ਉਹ ਥਾਪ ਕੇ ਤੇ ਇਸ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਵੇਖੇ ਨਾਮ ਪਾਲਣਾ ਦਾ
ਦਿਸੈ ਭਾਣਾ ਪਾਇਆ
ਸੰਗਤ ਜੀ ਉਸ ਵਾਹਿਗੁਰੂ ਦਾ ਭਾਣਾ ਜਿਨ੍ਹਾਂ ਨੂੰ ਚੰਗਾ ਲੱਗਾ
ਸਾਜਨ ਰੰਗ ਰੰਗੀ ਲੜੇ
ਉਹ ਸੱਜਣ ਜਿਹੜੇ ਰੰਗ ਵਿੱਚ ਰੰਗੇ ਹੋਏ ਨੇ
ਰੰਗ ਲਾਲ ਬਣਾਇਆ
ਉਹਨਾਂ ਨੇ ਪ੍ਰਭੂ ਦੇ ਨਾਮ ਦਾ ਲਾਲ ਰੰਗ ਪ੍ਰੇਮ ਦਾ ਰੰਗ ਜਿਹੜਾ ਬਣਾ ਲਿਆ
ਅੰਦਾ ਆਗੂ ਜੇ ਥੀਐ
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਆਗੂ ਅੰਧਾ ਹੋਵੇ
ਤੂੰ ਪਾਦਰ ਜਾਣੈ
ਸੰਗਤ ਜੀ ਉਹਦੇ ਨਾਲ ਜੁੜਨ ਵਾਲੇ ਜਿਹੜੇ ਨੇ ਨਾ ਉਹ ਪੰਦਰਾਂ ਰੋਜ਼ ਤੱਕ ਕਿਵੇਂ ਜਾਣ ਸਕਦੇ ਨੇ ਜੇ ਆਗੂ ਹੀ ਅੰਧਾ ਹੋਵੇ ਜੇ ਘਰ ਦਾ ਆਗੂ ਅੰਧਾ ਹੋਵੇ ਤੇ ਪਰਿਵਾਰ ਨਹੀਂ ਚੱਲ ਸਕਦਾ ਜੇ ਪਾਰਟੀ ਦਾ ਪ੍ਰਧਾਨ ਅੰਧਾ ਹੋਵੇ ਤੇ ਪਾਰਟੀ ਨਹੀਂ ਚੱਲ ਸਕਦੀ ਜੇ ਦੇਸ਼ ਦਾ ਆਗੂ ਅੰਧਾ ਹੋਵੇ ਤੇ ਦੇਸ਼ ਤਰੱਕੀ ਨਹੀਂ ਕਰ ਸਕਦਾ ਇਸ ਕਰਕੇ ਹਜ਼ੂਰ ਕਹਿੰਦੇ ਨੇ ਇਹ ਅੰਧਾ ਆਗੂ ਜੇ ਥੀ ਜੇ ਆਗੂ ਹੀ ਅੰਧਾ ਹੋਵੇ ਤਾਂ ਉਹ ਸਾਥੀ ਜਿਹੜੇ ਨੇ ਉਹ ਪਾਦਰ ਕਿਵੇਂ ਜਾਣ ਸਕਣਗੇ ਉਹਨਾਂ ਨੂੰ ਸਹੀ ਰਸਤਾ ਕਿਵੇਂ ਪ੍ਰਾਪਤ ਹੋਵੇਗਾ
ਆਪ ਮੁਸੈ ਮਤ ਹੋਛੀਐ
ਕਿਉਂਕਿ ਜਿਹੜਾ ਆਗੂ ਹੈ ਨਾ ਉਹ ਆਪ ਵਿਕਾਰਾਂ ਦੇ ਵਿੱਚ ਲੁੱਟਿਆ ਹੋਇਆ ਹੈ ਉਹਦੀ ਮਤ ਜਿਹੜੀ ਹੈ ਉਹ ਹੋਛੀ ਹੈ
ਕਿਉਂ ਰਾਹ ਪਛਾਣੈ
ਸੰਗਤ ਜੀ ਉਹਦੇ ਨਾਲ ਮਿਲਣ ਵਾਲੇ ਸਹੀ ਰਸਤੇ ਨੂੰ ਕਿਵੇਂ ਪਛਾਣਨਗੇ
ਕਿਉਂ ਰਾਹੇ ਜਾਵੇ ਮਹਿਲ ਪਾਵੇ
ਪ੍ਰਭੂ ਦੇ ਰਾਹ ਉੱਤੇ ਚੱਲ ਕੇ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਮਾਤ ਲੋਕ ਵਿੱਚ ਧਰਮ ਦੇ ਤਿੰਨ ਆਗੂ ਸਨ ਯੋਗੀ ਇਸੇ ਤਰ੍ਹਾਂ ਹੀ ਪੰਡਿਤ ਅਤੇ ਸੰਗਤ ਜੀ ਕਾਜੀ ਸਤਿਗੁਰੂ ਜੀ ਨੇ ਰਾਗ ਧਨਾਤਰੀ ਵਿੱਚ ਇਹਨਾਂ ਦਾ ਜ਼ਿਕਰ ਵੀ ਕੀਤਾ ਹੈ ਪਰ ਇਹ ਹੈਣ ਤਿੰਨੇ ਹੀ ਅੰਧੇ ਸਨ ਕਿਉਂਕਿ ਆਪ ਇਹ ਰਸਤੇ ਤੋਂ ਗੁੱਸੇ ਹੋਏ ਸਨ ਤੇ ਲੁਕਾਈ ਨੂੰ ਸਹੀ ਰਸਤਾ ਦੱਸ ਨਹੀਂ ਰਹੇ ਸਨ ਲੁਕਾਈ ਨੂੰ ਸਿੱਧੇ ਰਸਤੇ ਤੇ ਨਹੀਂ ਸਨ ਪਾ ਰਹੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਤਿੰਨਾਂ ਆਗੂਆਂ ਨੂੰ ਪਾਵਨ ਉਪਦੇਸ਼ ਦਿੱਤਾ ਇਹਨਾਂ ਨੂੰ ਸਿੱਧੇ ਰਸਤੇ ਤੇ ਤੋਰਨਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹਦੀ ਆਪਦੀ ਮਤ ਉੱਚੀ ਹੈ ਔਰ ਆਪ ਸਹੀ ਰਸਤੇ ਨੂੰ ਜਾਣ ਨਹੀਂ ਸਕਦਾ ਦੂਜਿਆਂ ਨੂੰ ਉਹ ਕਿਵੇਂ ਰਾਹ ਪਾਵੇਗਾ ਕਿਉਂ ਰਾਹੇ ਪਾਵੇ ਰਾਹੇ ਜਾਵੇ ਮਹਿਲ ਪਾਵੇ ਉਹ ਸਹੀ ਰਸਤੇ ਤੇ ਸਹੀ ਮਾਰਗ ਤੇ ਚੱਲ ਕੇ ਕਿਵੇਂ ਸਰੂਪ ਨੂੰ ਪ੍ਰਾਪਤ ਕਰੇਗਾ
ਅੰਧ ਕੀ ਮਤ ਅੰਧਲੀ
ਜਿਹੜਾ ਅਗਿਆਨਤਾ ਕਰਕੇ ਅੰਨਾ ਹੈ ਸਤਿਗੁਰੂ ਜੀ ਕਹਿੰਦੇ ਨੇ ਉਹਦੀ ਮਤ ਉਹਦੀ ਸਿੱਖਿਆ ਉਹਦਾ ਉਪਦੇਸ਼ ਵੀ ਅੰਧਲਾ
ਨਾਮ ਹਰ ਕੇ ਕਛ ਨਾ ਸੂਝੈ
ਸੰਗਤ ਜੀ ਨਾਮ ਤੋਂ ਬਗੈਰ ਉਹਨਾਂ ਨੂੰ ਕੁਛ ਵੀ ਦਿਸਦਾ ਨਹੀਂ
ਅੰਧ ਬੁੱਢਾ ਧੰਦਲੀ
ਜਿਹੜੇ ਅੰਧੇ ਨੇ ਨਾ ਉਹ ਕੇਵਲ ਧੰਦਿਆਂ ਦੇ ਵਿੱਚ ਬੁੱਢੇ ਡੁੱਬੇ ਹੋਏ ਨੇ
ਦਿਨ ਰਾਤ ਚਾਨਣ ਚਾਉ ਉਪਜੈ
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕ ਗਿਆ ਉਹਨਾਂ ਦੇ ਹਿਰਦੇ ਵਿੱਚ ਰਾਤ ਦਿਨ ਸ਼ਬਦ ਦਾ ਪ੍ਰਕਾਸ਼ ਹੈ ਸ਼ਬਦ ਦਾ ਪ੍ਰਕਾਸ਼ ਹੋਣ ਕਰਕੇ ਉਹਨਾਂ ਦੇ ਮਨ ਵਿੱਚ ਚਾਉ ਉਤਸ਼ਾਹ ਪੈਦਾ ਹੁੰਦਾ
ਸ਼ਬਦ ਗੁਰ ਕਾ ਮਨ ਵਸੈ
ਇਹਨਾਂ ਦੇ ਮਨ ਵਿੱਚ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਗੁਰੂ ਦਾ ਗਿਆਨ ਵਸ ਗਿਆ
ਹਰ ਜੋੜ ਗੁਰ ਪਹਿ ਕਰ ਬੇਨੰਤੀ
ਹਜ਼ੂਰ ਕਹਿੰਦੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਨੀ ਕਰ
ਰਾਹੋ ਪਾਦਰ ਗੁਰ ਦੱਸੈ
ਕਿਉਂਕਿ ਅਸਲੀ ਮਾਰਗ ਜਿਹੜਾ ਨਾ ਸਹੀ ਰਸਤਾ ਤੂੰ ਗੁਰੂ ਦੱਸੇਗਾ ਤੈਨੂੰ
ਮਨ ਪਰਦੇਸੀ ਜੇ ਥੀਐ
ਹਜ਼ੂਰ ਕਹਿੰਦੇ ਨੇ ਭਾਈ ਜੇ ਮਨ ਵੈਰਾਗ ਵਾੜ ਹੋ ਜਾਵੇ
ਸਭ ਦੇਸ਼ ਪਰਾਇਆ
ਫਿਰ ਇਹ ਸਾਰਾ ਦੇਸ਼ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ ਨਾ ਇਹ ਮੇਰਾ ਦੇਸ਼ ਹੈ ਇਹ ਫਲਾੜੇ ਦਾ ਦੇਸ਼ ਹੈ ਢੀਂਗੜੇ ਦਾ ਦੇਸ਼ ਹੈ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਜੇ ਮਨ ਵੈਰਾਗਵਾਨ ਹੋ ਜਾਵੇ ਪਰਦੇਸੀ ਬਣ ਜਾਵੇ ਨਾ ਤੇ ਫਿਰ ਇਹ ਸਾਰਾ ਦੇਸ਼ ਵੀ ਪਰਾਇਆ ਜਾਪੇਗਾ ਇਹ ਸਾਡਾ ਆਪਣਾ ਨਹੀਂ ਇਹ ਤਾਂ ਵਾਹਿਗੁਰੂ ਦਾ ਸਾਜਿਆ ਹੋਇਆ
ਇਸ ਪਹਿ ਖੋਲੋ ਗੰਠੜੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਮਨ ਦੀ ਗੰਢ ਕਿਹਦੇ ਪਾਸ ਜਾ ਕੇ ਖੋਲਾ, ਆਪਣੇ ਮਨ ਦਾ ਦੁੱਖ ਕਿਹਨੂੰ ਜਾ ਕੇ ਦੱਸਾ।
ਦੁਖੀ ਭਰ ਆਇਆ,
ਕਿਉਂਕਿ ਸਾਰਾ ਜਗਤ ਜਿਹੜਾ ਦੁੱਖਾਂ ਨਾਲ ਭਰਿਆ ਹੋਇਆ।
ਦੁਖੀ ਭਰ ਆਇਆ ਜਗਤ ਸਦਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰਾ ਜਗਤ ਹੀ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ, ਕਿਹਦੇ ਕੋਲ ਜਾ ਕੇ ਆਪਣੇ ਦੁੱਖ ਦੀ ਗਾਥਾ ਸੁਣਾਵਾਂ। ਜਿਸ ਮਾਨੁਕ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲ ਜਾ ਕੇ ਮੈਂ ਬੇਨਤੀ ਕਰਦਾ ਨਾ, ਉਹ ਅੱਗੋਂ ਆਪਣੇ ਦੁੱਖਾਂ ਦੀਆਂ ਪੰਡਾਂ ਖੋਲ ਲੈਂਦਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਗੜਾਂ ਨਿਕਲੇ ਕੋਏ। ਉਹ ਅੱਗੋਂ ਆਪਣੇ ਦੁੱਖਾਂ ਦੀਆਂ ਹੀ ਵਾਰਦਾਤਾਵਾਂ ਲੈ ਤੁਰਦਾ ਵੀ ਮੈਂ ਬੜਾ ਦੁਖੀ ਹਾਂ, ਮੇਰੇ ਮੁੰਡਿਆਂ ਨੇ ਦੁਖੀ ਕੀਤਾ ਹੈ। ਸੰਗਤ ਜੀ ਮੇਰੇ ਸੱਜਣਾ ਮਿੱਤਰਾਂ ਨੇ ਦੁਖੀ ਕੀਤਾ ਹੈ। ਉਹ ਅੱਗੋਂ ਆਪਣੇ ਦੁੱਖ ਜਿਹੜਾ ਨਾ ਉਹ ਛੋਹ ਲੈਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਵੀ ਆਪਣੇ ਦੁੱਖ ਦੀ ਗੱਲ ਕਿਹਦੇ ਕੋਲ ਕਰੀਏ।
ਕੌਣ ਜਾਣੇ ਬਿੱਦ ਮੇਰੀ ਆ,
ਮੇਰੇ ਦੁੱਖ ਦੀ ਇਹ ਦਾਲ ਆਣ ਜਿਹੜੀ ਰਹਿਣਾ ਇਹਨੂੰ ਕੌਣ ਜਾਣੇ।
ਆਵਣੇ ਜਾਵਣੇ ਖਰੇ ਡਰਾਵਣੇ,
ਜਿਹੜੇ ਆਉਣ ਜਾਣ ਵਾਲੇ ਨੇ ਨਾ ਉਹ ਤਾਂ ਬਹੁਤੇ ਹੀ ਭਿਆਨਕ ਬਣੇ ਹੋਏ ਨੇ। ਆਉਣਾ ਜਾਣਾ ਜਨਮ ਲੈ ਕੇ ਆਉਂਦੇ ਨੇ, ਮਰ ਕੇ ਚਲੇ ਜਾਂਦੇ ਨੇ, ਪਰ ਬਹੁਤੇ ਖਰੇ ਕਹਿੰਦੇ ਡਰਾਵਣੇ ਹੋਏ ਨੇ, ਉਹ ਡਰਾਉਣੇ ਨੇ। ਕਾਰਨ ਕੀ?
ਟੂਟ ਨਾ ਆਵੇ ਫੇਰੀਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਫੇਰੀਆਂ ਨੇ ਨਾ, ਯਾਤਰਾਵਾਂ ਨੇ ਮਾਤ ਲੋਕ ਦੀਆਂ, ਇਹਨਾਂ ਦੇ ਵਿੱਚ ਟੂਟ ਨਹੀਂ ਆ ਰਹੀ। ਇਹ ਯਾਤਰਾਵਾਂ ਵਧਦੀਆਂ ਜਾਂਦੀਆਂ ਨੇ, ਇਹ ਵਧਦੀਆਂ ਹੀ ਜਾਣਗੀਆਂ ਜਿੰਨਾ ਚਿਰ ਆਪਾਂ ਗੁਰੂ ਵਾਲੇ ਨਹੀਂ ਪੜਾਂਗੇ, ਗੁਰੂ ਕੀ ਬਾਣੀ ਨਹੀਂ ਪੜਾਂਗੇ, ਸਿਮਰਨ ਭਜਨ ਨਹੀਂ ਕਰਾਂਗੇ, ਸੇਵਾਵਾਂ ਨਹੀਂ ਕਰਾਂਗੇ। ਸੰਗਤ ਜੀ ਉਹਨਾਂ ਚਿਰ ਇਹ ਜਿਹੜੀਆਂ ਸਾਡੀਆਂ ਫੇਰੀਆਂ ਨੇ ਨਾ, ਸਾਡੀ ਮਾਤ ਲੋਕ ਦੀ ਯਾਤਰਾ ਇਹ ਵਧੇਗੀ, ਇਹ ਘਟੇਗੀ ਨਹੀਂ। ਘਟੇਗੀ ਤਾਂ ਜਦੋਂ ਆਪਾਂ ਕਾਰੋਬਾਰ ਦੇ ਡਾਲ ਨਾਲ ਵਾਹਿਗੁਰੂ ਨੂੰ ਚੇਤੇ ਕਰਾਂਗੇ, ਅੱਟੇ ਪੈਰ ਮਾਲਕ ਨੂੰ ਚੇਤੇ ਰੱਖਾਂਗੇ, ਫਿਰ ਸਾਡੀਆਂ ਇਹ ਯਾਤਰਾਵਾਂ ਘਟਣਗੀਆਂ। ਘਟਦੀਆਂ ਘਟਦੀਆਂ ਆਖਰ ਫਿਰ ਵਾਹਿਗੁਰੂ ਨਾਲ ਸਾਡਾ ਮਿਲਾਪ ਹੋਵੇਗਾ। ਪਰ ਹਜ਼ੂਰ ਕਹਿੰਦੇ ਜਿਹੜੇ ਆਉਂਦੇ ਜਾਂਦੇ ਨੇ ਉਹ ਬਹੁਤੇ ਭਿਆਨਕ ਨੇ, ਉਹਨਾਂ ਦੀਆਂ ਯਾਤਰਾ ਉਹਨਾਂ ਦੀਆਂ ਫੇਰੀਆਂ ਵਿੱਚ ਤੋਟ ਨਹੀਂ ਆਉਂਦੀ, ਘਟਦੀਆਂ ਨਹੀਂ।
ਨਾਮ ਵਿਹੂਣੇ ਊਣੇ ਝੂਣੇ,
ਸੰਗਤ ਜੀ ਜਿਹੜੇ ਨਾਮ ਤੋਂ ਵਿਹੂਣੇ ਖਾਲੀ ਨੇ ਉਹ ਊਣੇ ਹਨ, ਨਿੰਮੋ ਝੂਣੇ ਹਨ।
ਨਾ ਗੁਰ ਸ਼ਬਦ ਸੁਣਾਇਆ,
ਜਿਨ੍ਹਾਂ ਨੂੰ ਗੁਰੂ ਨੇ ਆਪਣੇ ਮੁਖਾਰ ਬਿੰਦ ਤੋਂ ਪਾਵਨ ਸ਼ਬਦ ਨਹੀਂ ਸੁਣਾਇਆ ਉਹ ਨਾਮ ਤੋਂ ਵੀ ਹੁਣੇ ਸੱਖਣੇ ਹਨ, ਊਣੇ ਹਨ ਔਰ ਨਿੰਮੋ ਝੂਣੇ ਹਨ।
ਮਨ ਪਰਦੇਸੀ ਜੇ ਥੀਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮਨ ਵੈਰਾਗਵਾਨ ਹੋ ਜਾਵੇ,
ਸਭ ਦੇਸ਼ ਪਰਾਇਆ,
ਫਿਰ ਸਾਰਾ ਦੇਸ਼ ਪਰਾਇਆ ਜਾਪੇਗਾ।
ਫਿਰ ਮਹਿਲੀ ਘਰ ਆਪਣੇ,
ਸੰਗਤ ਜੀ ਗੁਰਮਹਿਲੀ ਘਰ ਆਪਣੇ, ਆਪਣੇ ਸਰੀਰ ਰੂਪੀ ਘਰ ਦੇ ਅੰਦਰ ਗੁਰੂ ਦੇ ਸਰੂਪ ਨੂੰ।
ਸੋ ਭਾਰਪੁਰ ਲੀਣਾ,
ਉਹ ਸਰੂਪ ਜਿਹੜਾ ਨਾ ਉਹ ਜੀਵ ਦੇ ਅੰਦਰ ਭਰਪੂਰ ਲੀਨ ਹੋਇਆ ਪਿਆ ਹੈ, ਉਹ ਵਾਹਿਗੁਰੂ ਮਿਲਿਆ ਹੋਇਆ ਹੈ ਹਰੇਕ ਸਰੀਰ ਦੇ ਅੰਦਰ।
ਸੇਵਕ ਸੇਵਾ ਤਾਂ ਕਰੇ,
ਸੰਗਤ ਜੀ ਸੇਵਕ ਜਿਹੜਾ ਨਾ ਉਹ ਸੇਵਾ ਤਾਂ ਕਰਦਾ ਹੈ।
ਸੱਚ ਸ਼ਬਦ ਪਤੀਣਾ,
ਨਾਲ ਸਤਿਗੁਰੂ ਜੀ ਕਹਿੰਦੇ ਉਹਨੂੰ ਸੱਚੇ ਸ਼ਬਦ ਵਿੱਚ ਪਤੀਜਣਾ ਵੀ ਚਾਹੀਦਾ, ਸੇਵਾ ਤਾਂ ਹੀ ਸਫਲੀ ਹੈ ਨਾ ਜੇ ਉਹ ਸ਼ਬਦ ਨਾਲ ਵੀ ਜੁੜੇ, ਸ਼ਬਦ ਵਿੱਚ ਭਰੋਸਾ ਰੱਖੇ, ਗੁਰੂ ਦੇ ਸ਼ਬਦ ਨਾਲ ਜੁੜੇ, फिर ओरी कीती हुई सेवा जेड़ी है ना जी सबली परवाड है
सबदे पतीजा अंक तीजा
संगत जी जिन्हां दा मन सो शब्द विच पतीज गया भरोसा आ गया ओना दा हिरदा जेड़ा ना ओ शब्द विच भिज जांदा
सो महल महला अंतरे
सो महला सो महल महल दर्त स्वरूप परमात्मा दा स्वरूप संगत जी महला अंतरे इना शरीरां दे अंदर
पाप करता करे सोई
सच्चे पातशाह जी कहंदे ओ आप वाहिगुरु करता पुरख है ते आप ही सब कोई करदा
रब आप अंत निरंतरे
अते प्रभु आप निरंतर है एक रस है अंत दा अर्थ विद्वाना ने इउं भी कीता है कि उह सारिआं दी लैता करन वाला है अथवा अंत नूं उह इक रस है आप सारी सृष्टि दी साजना करदा है जीवां नूं पैदा करदा है जीवां दी पालना करदा है जीवां दी लैता संघार करदा है पर आप अंत नूं इक रस है
मेरे शब्द मिला तां सुहिला
जदों गुरु शब्द नाल मिलाप होया ता ए जीव नूं सुख प्राप्त हुंदा
बाजंत अनहद बीणा
फिर इहदे अंदर बीणा इक रस अनहद शब्द जिहड़ा ओह वजदा है बीणा दा ना अर्थ विद्वानां ने बंसरी भी कीता है और उन्हां दे अंदर फिर ए बीड़ा जेड़ा वाजा है ना ओ एक रास वजन लग पैंदा
फिर महली घर आपणे
सतगुरु जी कहंदे ने अपने शरीर रूपी घर दे अंदर गुरु दा स्वरूप
भर पुर लीना
ओ जान लै के ओ गुरु दा स्वरूप साडे शरीरां दे अंदर भरपूर होया लीन
कीता क्या सलाही है
सतगुरु जी कहंदे ने ਕੀਤਾ ਕਿਆ ਸਲਾਹੀਏ ਜੋ ਪ੍ਰਮਾਤਮਾ ਨੇ ਕੀਤਾ ਹੈ ਨਾ ਸੰਸਾਰ ਪੈਦਾ ਕੀਤਾ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕੀਤੀਆਂ ਨੇ ਸਤਿਗੁਰੂ ਜੀ ਕਹਿੰਦੇ ਇਹਨਾਂ ਚੀਜ਼ਾਂ ਦੀ ਕੀ ਸਲੋਤਾ ਕਰੀਏ ਇਹ ਸੰਸਾਰ ਦੀ ਸਲੋਤਾ ਕੀ ਕਰੀਏ ਸੰਗਤ ਜੀ ਇੱਕ ਕਾਰੀਗਰ ਬਹੁਤ ਵਧੀਆ ਮਕਾਨ ਤਿਆਰ ਕਰਦਾ ਹੈ ਹੁਣ ਜਿਹੜਾ ਵੇਖਣ ਵਾਲਾ ਹੈ ਨਾ ਉਹਨੇ ਤੇ ਮਕਾਨ ਦੀ ਸਲਾਹਤਾ ਕਰਨੀ ਹੈ ਕਿ ਬੜਾ ਸੁੰਦਰ ਬਣਿਆ ਬੜਾ ਸ਼ਾਨਦਾਰ ਬਣਾਇਆ ਪਰ ਸਤਿਗੁਰੂ ਜੀ ਕਹਿੰਦੇ ਨੇ ਜਿਸਨੇ ਬਣਾਇਆ ਭਾਈ ਉਹਦੀ ਵੀ ਸੋਭਾ ਕਰਨੀ ਚਾਹੀਦੀ ਹੈ ਜਿਸ ਪਰਮਾਤਮਾ ਨੇ ਇਹ ਸੰਸਾਰ ਦੀ ਸਿਰਜਣਾ ਕੀਤੀ ਹੈ ਸੰਗਤ ਜੀ ਉਹਦੀ ਸੋਭਾ ਕਰਨੀ ਚਾਹੀਦੀ ਹੈ ਜਿਹਨੇ ਇਹਨੂੰ ਸਿਰਜਿਆ
ਤਾਂ ਕਰ ਵੇਖੈ ਸੋਈ
ਸੰਗਤ ਜੀ ਕੀਤਾ ਕਿਆ ਸਲਾਹੀਏ ਕਰ ਵੇਖੈ ਸੋਈ ਜਦ ਪ੍ਰਭਾਤਮਾ ਨੇ ਇਸ ਸੰਸਾਰ ਦੀ ਸਿਰਜਣਾ ਕੀਤੀ ਉਹ ਆਪ ਹੀ ਇਸ ਨੂੰ ਪੈਦਾ ਕਰਕੇ ਇਹਦੀ ਪਾਲਣਾ ਕਰਦਾ
ਤਾਂ ਕੀ ਕੀਮਤ ਨਾ ਪਵੇ
ਸੰਗਤ ਜੀ ਉਸ ਮਾਲਕ ਦੀ ਕੋਈ ਕੀਮਤ ਨਹੀਂ ਪੈ ਸਕਦਾ
ਜੇ ਲੋਚੈ ਕੋਈ
ਕੋਈ ਚਾਹਵੇ ਵੀ ਕਿ ਮੈਂ ਉਹਦੀ ਕੀਮਤ ਪਾਵਾਂ ਤੇ ਉਹਦੀ ਕੀਮਤ ਨਹੀਂ ਪਾ ਸਕਦਾ ਅੰਤ ਕੋ ਚਾਹਣ ਜੋ ਗਏ ਸਿਆਏ ਅੰਤ ਗਵਾਏ ਜਿਹੜੇ ਉਹਦੀ ਕੀਮਤ ਪਾਉਣ ਵਾਲੇ ਪਾਸੇ ਤੁਰੇ ਸੰਗਤ ਜੀ ਉਹ ਆਪਣਾ ਆਪ ਗਵਾ ਬੈਠੇ ਪਰ ਉਹਦੀ ਕੀਮਤ ਨਹੀਂ ਪਾ ਸਕੇ
ਕੀਮਤ ਸੋ ਪਾਵੇ ਆਪ ਜਾਣਾਵੇ
ਪੁੱਛਿਆ ਬੇਨਤੀ ਕੀਤੀ ਧੰਨ ਗੁਰੂ ਨਾਨਕ ਦੇਵ ਜੀ ਫਿਰ ਦੱਸੋ ਉਹਦੀ ਕੀਮਤ ਕੌਣ ਪਾ ਸਕਦਾ ਹਜ਼ੂਰ ਕਹਿੰਦੇ ਜਿਸ ਨੂੰ ਉਹ ਆਪ ਜਣਾ ਦੇਵੇ ਜਿਹਨੂੰ ਉਹਦੇ ਦਰਸ਼ਨ ਹੋ ਜਾਣ ਸੰਗਤ ਜੀ ਉਹ ਉਹਦੀ ਕੀਮਤ ਪਾ ਸਕਦਾ ਉਹ ਉਹਦੇ ਬਾਰੇ ਦੱਸ ਸਕਦਾ ਹੈ ਪਰ ਜਿਹਦੇ ਵੇਖਿਆ ਨਹੀਂ ਤੇ ਉਹ ਕੀ ਦੱਸੇਗਾ ਉਹਦੀ ਕੀਮਤ ਨਹੀਂ ਪਾ ਸਕਦਾ।
ਆਪ ਅਭੁੱਲ ਨਾ ਭੁੱਲੇ,
ਪਰਮਾਤਮਾ ਆਪ ਅਭੁੱਲ ਹੈ, ਭੁੱਲਣ ਤੋਂ ਰਹਿਤ ਹੈ, ਉਹ ਕਦੇ ਵਾਸਤੇ ਵੀ ਭੁੱਲਦਾ ਨਹੀਂ।
ਜੈ ਜੈਕਾਰ ਕਰੇ ਤੁਦ ਭਾਵਹੇ,
ਜਿਹੜੇ ਮਾਲਕ ਤੈਨੂੰ ਪਾ ਜਾਂਦੇ ਨੇ ਨਾ ਉਹ ਤੇਰੀ ਜੈ ਜੈਕਾਰ ਕਰਦੇ ਨੇ, ਅਥਵਾ ਜਿਹੜੇ ਜੈ ਜੈਕਾਰ ਕਰਦੇ ਨੇ ਉਹ ਮਾਲਕ ਨੂੰ ਚੰਗੇ ਲੱਗਦੇ ਨੇ।
ਗੁਰ ਕੈ ਸ਼ਬਦ ਅਮੁੱਲਏ,
ਸੰਗਤ ਜੀ ਗੁਰੂ ਦਾ ਸ਼ਬਦ ਅਮੋਲਕ ਹੈ, ਗੁਰੂ ਦੇ ਸ਼ਬਦ ਦੀ ਕੋਈ ਕੀਮਤ ਨਹੀਂ ਪਾ ਸਕਦਾ, ਗੁਰੂ ਦਾ ਸ਼ਬਦ ਵੀ ਅਮੋਲਕ ਹੈ, ਔਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਜਿੱਥੇ ਪ੍ਰਭੂ ਆਪ ਬੇਕੀਮਤਾ ਹੈ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਵੀ ਅਮੋਲਕ ਹੈ।
ਹੀਰੋ ਨੀਚ ਕਰੋ ਬੇਨੰਤੀ,
ਮਹਾਰਾਜ ਸਾਨੂੰ ਕੀ ਕਰਨਾ ਚਾਹੀਦਾ ਹੈ? ਹਜ਼ੂਰ ਕਹਿੰਦੇ ਬੇਨਤੀ ਕਰੋ, ਹੀਣੋ ਨੀਚ ਕਰੋ ਬੇਨੰਤੀ। ਮਹਾਰਾਜ ਮੈਂ ਹੀਣ ਹਾਂ, ਖਾਲੀ ਹਾਂ, ਸਿੱਖ ਰਹਿਤ ਮਰਜ਼ਾਦਾ ਧਾਰਨ ਨਹੀਂ ਕੀਤੀ। ਮਹਾਰਾਜ ਮੈਂ ਗੁਰੂ ਵਾਲਾ ਨਹੀਂ ਬਣਿਆ, ਗੁਰੂ ਸ਼ਬਦ ਤੋਂ ਹੀਣਾ ਹਾਂ, ਔਰ ਇਸੇ ਤਰ੍ਹਾਂ ਨੀਚ ਨੀਵਾਂ ਹਾਂ, ਨੀਚ ਕਰਮ ਕਰਨ ਵਾਲਾ ਹਾਂ। ਮਹਾਰਾਜ ਮੈਂ ਬੇਨਤੀ ਕਰਦਾ,
ਸੱਚ ਨਾ ਛੋਡੋ ਭਾਈ,
ਭਾਈ ਪਰ ਮੈਂ ਸੱਚ ਨੂੰ ਛੋਡਾਂਗਾ ਨਹੀਂ।
ਨਾਨਕ ਜਿਨ ਕਰ ਦੇਖਿਆ,
ਹਜ਼ੂਰ ਕਤਲ ਕਰਦੇ ਨੇ ਜਿਸ ਪ੍ਰਮਾਤਮਾ ਨੇ ਇਹ ਸੰਸਾਰ ਨੂੰ ਪੈਦਾ ਕੀਤਾ, ਕੋਈ ਇਹਦੀ ਦੇਖਿਆ ਪਰਵਿਸ਼ ਕਰਦਾ।
ਦੇਵੈ ਮਤ ਸਾਈ,
ਅਤੇ ਸੰਗਤ ਜੀ ਉਹ ਮਾਲਕ, ਸਾਈ ਦਾ ਅਰਥ ਹੈ ਉਹ ਮਾਲਕ ਆਪ ਹੀ ਸਾਰਿਆਂ ਨੂੰ ਮਤ ਉਪਦੇਸ਼ ਸਿੱਖਿਆ ਬਖਸ਼ਿਸ਼ ਕਰਦਾ ਹੈ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ। ਆਓ ਲੜੀਵਾਰ ਪਾਵਨ ਸ਼ਬਦ ਰਾਗ ਸੂਹੀ ਦਾ, ਜੋ ਇੱਕੋ ਹੀ ਸ਼ਬਦ ਬਾਕੀ ਹੈ, ਪਿਆਰ ਸਹਿਤ ਸਰਵਣ ਕਰੀਏ ਜੀ।
ਸੂਹੀ ਲਲਿਤ,
ਸੂਹੀ ਰਾਗ ਦੇ ਨਾਲ ਸੰਗਤ ਜੀ, ਲਲਿਤ ਜਿਹੜਾ ਨਾ ਸਮਿਤ ਰਾਗ ਹੈ, ਇਹਦੇ ਵਿੱਚ ਬਾਬਾ ਫਰੀਦ ਜੀ ਉਚਾਰਨ ਕਰਦੇ ਨੇ,
ਬੇੜਾ ਬੰਦ ਨਾ ਸਕਿਓ।
ਬਾਬਾ ਫਰੀਦ ਜੀ ਕਹਿੰਦੇ ਨੇ ਐ ਪ੍ਰਾਣੀ, ਜਦੋਂ ਬੇੜਾ ਬੰਨਣ ਦਾ ਟਾਈਮ ਸੀ ਨਾ, ਉਦੋਂ ਤੂੰ ਬੇੜਾ ਬੰਨ ਨਹੀਂ ਸਕਿਆ। ਜਿਵੇਂ ਸੰਗਤ ਜੀ ਇੱਕ ਮਲਾਹ ਬੇੜਾ ਜਿਹਦੇ ਕੋਲ ਹੈ, ਜਦੋਂ ਬੇੜਾ ਬੰਨਣ ਦਾ ਟਾਈਮ ਸੀ ਨਾ, ਉਹ ਬੇੜਾ ਬੰਨ ਨਾ ਸਕਿਆ। ਜਦੋਂ ਬਹੁਤਾ ਜ਼ਿਆਦਾ ਪਾਣੀ ਭਰ ਗਿਆ, ਫਿਰ ਉਹਨੇ ਯਤਨ ਕੀਤਾ, ਪਰ ਫਿਰ ਸੰਗਤ ਜੀ ਬੇੜਾ ਬੱਝ ਨਾ ਸਕਿਆ। ਇਸੇ ਤਰ੍ਹਾਂ ਬਾਬਾ ਜੀ ਕਹਿੰਦੇ ਨੇ, ਐ ਪ੍ਰਾਣੀ, ਐ ਮਨੁੱਖ, ਜਦੋਂ ਬੇੜਾ ਬੰਨਣ ਦਾ ਟਾਈਮ ਸੀ ਨਾ, ਉਦੋਂ ਤੂੰ ਬੇੜਾ ਬੰਨ ਨਹੀਂ ਸਕਿਆ। ਭਾਵ ਜਦੋਂ ਜਪ ਤਪ ਸੇਵਾ ਸਿਮਰਨ ਗੁਰੂ ਕੀ ਬਾਣੀ ਪੜ੍ਹਨ ਦਾ ਟਾਈਮ ਸੀ ਨਾ, ਉਦੋਂ ਤੂੰ ਇਹ ਕਰਮ ਨਹੀਂ ਕਰ ਸਕਿਆ। ਤੇ ਜਦੋਂ ਵਡੇਪਾ ਆ ਗਿਆ, ਅੱਖਾਂ ਵਿੱਚੋਂ ਛਮ ਛਮ ਪਾਣੀ ਵਹਿੰਦਾ ਹੈ, ਗਲਾ ਰੁਕਦਾ ਹੈ, ਹੁਣ ਤੇਰੇ ਤੋਂ ਬਾਣੀ ਕਿਵੇਂ ਪੜ੍ਹੀ ਜਾਵੇਗੀ, ਹੁਣ ਕਿਵੇਂ ਸਿਮਰਨ ਕਰੇਗਾ। ਸੰਗਤ ਜੀ ਇਸੇ ਕਰਕੇ ਜਿਹੜੇ ਅਭਿਆਸੀ ਨੇ ਨਾ, ਉਹ ਇਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਅਜੱਪਾ ਜਾਪ ਦੀ ਪ੍ਰਾਪਤੀ ਕਰਦੇ ਨੇ ਕਿ ਮੁੜਕੇ ਤੇ ਨਿਗਾਹ ਵੀ ਘੱਟ ਜਾਣੀ ਹੈ, ਗਲਾ ਵੀ ਰੁਕ ਜਾਣਾ ਹੈ, ਨੈਣੋ ਨੀਰ ਬਹਿ ਤਨ ਕੀਨਾ, ਸਰੀਰ ਕਮਜ਼ੋਰ ਹੋ ਜਾਣਾ ਹੈ, ਫਿਰ ਗੱਲ ਨਹੀਂ ਬਣਨੀ। ਉਹ ਪਹਿਲੇ ਪਹਿਲੇ ਅਜੱਪਾ ਜਾਪ ਦੇ ਨਾਲ ਸਾਂਝ ਪਾਉਂਦੇ ਨੇ, ਫਿਰ ਉਹ ਅਜੱਪਾ ਜਾਪ ਜਿਹੜਾ ਨਾ ਐਟੋਮੈਟਿਕ ਜਿਵੇਂ ਘੜੀ ਚੱਲਦੀ ਰਹਿੰਦੀ ਹੈ, ਇਸ ਤਰ੍ਹਾਂ ਉਹ ਅਜੱਪਾ ਜਾਪ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ। ਬਾਬਾ ਜੀ ਕਹਿੰਦੇ ਨੇ ਬੇੜਾ ਬੰਧ ਨਾ ਸਕਿਓ, ਐ ਪ੍ਰਾਣੀ ਐ ਮਨੁੱਖ, ਜਦੋਂ ਤੇਰਾ ਬੇੜਾ ਬੰਨਣ ਦਾ ਟਾਈਮ ਸੀ ਨਾ, ਜਪ ਤਪ ਕਮਾਉਣ ਦਾ ਟਾਈਮ ਸੀ, ਉਦੋਂ ਤੂੰ ਇਹ ਬੇੜਾ ਬੰਨ ਨਹੀਂ ਸਕਿਆ।
ਬੰਧਨ ਕੀ ਵੇਲਾ,
ਕਿਉਂਕਿ ਇਹ ਜਿਹੜਾ ਮਨੁੱਖਾ ਸਰੀਰ ਹੈ ਨਾ ਜੀ, ਭਰ ਜਵਾਨੀ ਹੈ, ਇਹ ਬੇੜੇ ਨੂੰ ਬੰਨਣ ਦਾ ਵੇਲਾ ਹੈ, ਘੜੀ ਹੈ।
ਪਰ ਸਰਵਰ ਜਬ ਉਛਲੇ,
ਪਰ ਜਦੋਂ ਸਰਵਰ ਸਰੋਵਰ ਭਰ ਗਿਆ, ਸਰਵਰ ਭਰ ਕੇ ਜਦੋਂ ਉਛਲਦਾ ਹੈ,
ਤਬ ਤਰਨ ਦੁਹੇਲਾ,
ਇਹਦੇ ਨਾਲ ਮਿਲਦਾ ਜੁਲਦਾ ਇੱਕ ਸ਼ਬਦ ਸਤਿਗੁਰੂ ਨਾਨਕ ਦੇਵ ਜੀ ਦਾ ਰਾਗ ਸੂਹੀ ਦੇ ਵਿੱਚ ਹੀ ਹੈ। ਸਤਿਗੁਰਾਂ ਨੇ ਚੇਤ ਬ੍ਰਹਮ ਨੂੰ ਉਹ ਪਾਵਨ ਉਪਦੇਸ਼ ਦਿੱਤਾ ਸੀ। ਸੰਗਤ ਜੀ, ਤਕਰੀਬਨ ਇਹ ਵੀ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨਾਲ ਮਿਲਦਾ ਜੁਲਦਾ ਹੈ। ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੇ ਵਹਿਲਾ, ਨਾ ਸਰਵਰ ਨਾ ਉਛਲੇ, ਐਸਾ ਪੰਥ ਸੁਹੇਲਾ। ਇਹ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਇੱਥੇ ਬਾਬਾ ਫਰੀਦ ਜੀ ਕਹਿ ਰਹੇ ਨੇ, ਭਰ ਸਰਵਰ ਜਬ ਉਛਲੇ, ਜਦੋਂ ਇਹ ਸਰੀਰ ਵਿਕਾਰਾਂ ਦੇ ਪਾਣੀ ਨਾਲ ਭਰ ਗਿਆ, ਸਰੀਰ ਰੂਪੀ ਸਰੋਵਰ ਵਿਕਾਰਾਂ ਦੇ ਪਾਣੀ ਨਾਲ ਭਰ ਗਿਆ, ਉਛਲ ਗਿਆ, ਬੁਢਾਪਾ ਆ ਗਿਆ,
ਤਬ ਤਰਨ ਦੁਹੇਲਾ,
ਫਿਰ ਮਿੱਤਰਾ ਤਰਨਾ ਔਖਾ ਹੋਵੇਗਾ, ਫਿਰ ਤੂੰ ਤਰ ਨਹੀਂ ਸਕੇਗਾ।
ਹੱਥ ਨਾ ਲਾਏ ਕਸੁੰਬੜੈ, ਜਲ ਜਾਸੀ ਢੋਲਾ,
ਐ ਢੋਲਾ ਐ ਪਿਆਰਿਆ, ਕਸੁੰਬੜੇ ਨੂੰ ਹੱਥ ਨਾ ਲਾ, ਕਿਉਂਕਿ ਇਹ ਜਿਹੜਾ ਕਸੁੰਬੜਾ ਹੈ ਨਾ, ਇਹ ਅੱਗ ਹੈ, ਜੇ ਤੂੰ ਇਹਨੂੰ ਹੱਥ ਲਾਵੇਂਗਾ ਤੇ ਸੜ ਜਾਵੇਂਗਾ। ਅਥਵਾ ਜਿਹੜੇ ਵਿਕਾਰ ਨੇ ਨਾ ਜੀ, ਇਹ ਕਸੁੰਬੜੇ ਦੀ ਅੱਗ ਵਰਗੇ ਨੇ। ਜੇ ਤੂੰ ਆਪਣਾ ਮਨ ਰੂਪੀ ਹੱਥ ਇਹਨਾਂ ਵਿਕਾਰਾਂ ਨੂੰ ਲਾਵੇਂਗਾ ਤੇ ਸੜ ਜਾਵੇਂਗਾ।
ਰਹਾਓ ਇੱਕ ਆਪੀ ਨੇ ਪਤਲੀ, ਸਹ ਕੇਰੇ ਬੋਲਾ।
ਸੰਗਤ ਜੀ, ਇੱਕ ਜਿਨ੍ਹਾਂ ਨੇ ਸਹਿ ਮਾਲਕ ਪ੍ਰਭੂ ਦੇ ਬੋਲਾਂ ਨੂੰ ਸਹਾਰਨਾ ਕੀਤਾ, ਉਸਤਾਦ ਦੇ ਗੁਰੂ ਦੇ ਬੋਲਾਂ ਨੂੰ ਸਹਾਰਨਾ ਕੀਤਾ, ਉਹਨਾਂ ਨੇ ਇੱਕ ਆਪੀ ਨੇ ਪੱਤ ਲਈ, ਉਹਨਾਂ ਨੇ ਇੱਕ ਆਪਣੀ ਜਿਹੜੀ ਪੱਤ ਸੀ ਨਾ, ਇਹ ਪ੍ਰਾਪਤ ਕਰ ਲਈ। ਔਰ ਇੱਕ ਜਿਹੜੇ ਆਪਣੇ ਮਾਲਕ ਦੇ ਬੋਲਾਂ ਨੂੰ ਸਹਾਰ ਨਾ ਸਕੇ, ਨਾਰਾਜ਼ ਹੋ ਗਏ ਵੀ ਇਹ ਤਾਂ ਬੜਾ ਉਲਟ ਪੁਲਟ ਬੋਲਦਾ ਹੈ, ਇਹਦੇ ਕੋਲ ਰਹਿ ਕੇ ਕੀ ਕਰਨਾ ਹੈ। ਸੰਗਤ ਜੀ, ਉਹਨਾਂ ਨੇ ਆਪਣੀ ਪੱਤ ਜਿਹੜੀ ਸੀ ਉਹ ਪਤਲੀ ਕਰ ਲਈ, ਉਹਨਾਂ ਦੀ ਪੱਤ ਜਿਹੜੀ ਸੀ ਉਹ ਪਤਲੀ ਪੈ ਗਈ। ਇਸ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜਿਨ੍ਹਾਂ ਨੇ ਆਪਣੇ ਮਾਲਕ ਦੇ ਬੋਲਾਂ ਨੂੰ ਸਹਾਰਿਆ, ਉਹਨਾਂ ਨੇ ਆਪਣੀ ਪੱਤ ਲਈ ਪ੍ਰਾਪਤ ਕਰ ਲਈ।
ਦੁੱਧਾ ਥਣੀ ਨਾ ਆਵਈ, ਫਿਰ ਹੋਏ ਨਾ ਮੇਲਾ।
ਬਾਬਾ ਫਰੀਦ ਜੀ ਕਹਿੰਦੇ, ਜਿਵੇਂ ਦੁੱਧ ਅਸਥੜਾ ਵਿੱਚੋਂ ਛਿਦਰਾਂ ਵਿੱਚੋਂ ਵਗ ਜਾਵੇ, ਤੇ ਉਹ ਵਗਿਆ ਹੋਇਆ ਦੁੱਧ ਮੁੜ ਕੇ ਫਿਰ ਅਸਥੜਾ ਵਿੱਚ ਨਹੀਂ ਆਉਂਦਾ, ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਨਾ, ਸੰਗਤ ਜੀ ਪਤਾ ਨਹੀਂ ਇਹਦੀ ਮੁੜ ਕੇ ਵਾਰੀ ਆਵੇ ਕਿ ਨਾ ਆਵੇ। ਜਿਹੜੇ ਸਰੀਰ ਆਪਾਂ ਇੱਥੇ ਵੇਖ ਰਹੇ ਹਾਂ ਨਾ, ਪਤਾ ਨੀ ਮੁੜ ਕੇ ਇਹਨਾਂ ਸਰੀਰਾਂ ਦੀ ਵਾਰੀ ਮਾਤ ਲੋਕ ਵਿੱਚ ਆਉਣ ਦੀ ਆਵੇ ਕਿ ਨਾ ਆਵੇ। ਜੇ ਆਵੇਗੀ ਤੇ ਕਿੱਥੇ ਆਵੇਗੀ, ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ। ਇਸ ਕਰਕੇ ਫਿਰ ਹੋਏ ਨਾ ਮੇਲਾ, ਜਿਵੇਂ ਉਹ ਵਗੇ ਹੋਏ ਦੁੱਧ ਦਾ, ਸੰਗਤ ਜੀ ਫਿਰ ਅੰਦਰਲੇ ਦੁੱਧ ਨਾਲ ਮਿਲਾਪ ਨਹੀਂ ਹੁੰਦਾ, ਇਸੇ ਤਰ੍ਹਾਂ ਇਸ ਜੀਵ ਦਾ ਵੀ ਵਾਹਿਗੁਰੂ ਨਾਲ ਮਿਲਾਪ ਨਹੀਂ ਹੁੰਦਾ। ਜਦੋਂ ਸਭਾ ਤੋਂ ਨਿਕਲ ਜਾਂਦਾ ਨਾ, ਫਿਰ ਉਸ ਵਾਹਿਗੁਰੂ ਨਾਲ ਮਿਲਾਪ ਨਹੀਂ ਹੁੰਦਾ।
ਹੈ ਫਰੀਦ ਸਹੇਲੀ ਹੋ,
ਇੱਕ ਫਰੀਦ ਜੀ ਕਥਨ ਕਰਦੇ ਨੇ, ਐ ਜਗਿਆਸੂ ਰੂਪ ਸਹੇਲੀਓ,
ਸਾਹੋ ਅਲਾਏ ਸੀ।
ਚਲੋ ਉਹ ਮਾਲਕ ਖੁਦਾ ਵਾਹਿਗੁਰੂ ਅਲਾਏ ਸੀ, ਸੱਦਾ ਦੇਵੇਗਾ।
ਹੰਸ ਚੱਲ ਸੀ ਡੁੰਮਣਾ,
ਇਹ ਸਰੀਰ ਦੇ ਵਿੱਚੋਂ ਜਿਹੜਾ ਹੰਸ ਹੈ ਨਾ ਜੀਵ ਆਤਮਾ, ਇਹ ਵਿਚਾਰਾ ਦੁਖੀ ਹੋ ਕੇ ਚਲੇ ਜਾਵੇਗਾ। ਇਹ ਜੱਕੋ ਤੱਕੇ ਕਰਕੇ ਤੁਰ ਜਾਵੇਗਾ।
ਆਹੇ ਤਨ ਤੇਰੀ ਠੀਸੀ,
ਆਹ ਜਿਹੜਾ ਸਾਡਾ ਸਰੀਰ ਹੈ ਨਾ ਜੀ, ਇਹ ਸਰੀਰ ਜਿਹੜਾ ਇਹ ਢੇਰੀ ਹੋ ਜਾਵੇਗਾ, ਇਹ ਮਿੱਟੀ ਦੀ ਢੇਰੀ ਹੋ ਜਾਵੇਗਾ, ਇਹ ਸਵਾਹ ਦੀ ਢੇਰੀ ਹੋ ਜਾਵੇਗਾ। ਸੰਜਾ ਜੀ ਕੋਈ ਦੱਬ ਦੇਵੇਗਾ, ਇਹਨੂੰ ਕੋਈ ਸਾੜ ਦੇਵੇਗਾ, ਪਰ ਇਹ ਸਦੇਵ ਕਾਲ ਰਹਿਣ ਵਾਲਾ ਨਹੀਂ। ਇਸ ਕਰਕੇ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਕਰ, ਜਪ ਤਪ ਕਾ ਬੇੜਾ ਬੰਦ, ਤਾਂ ਤੇਰਾ ਤਰਨਾ ਸੌਖਾ ਹੋਵੇਗਾ, ਤੂੰ ਮਾਤ ਲੋਕ ਤੋਂ ਸੰਸਾਰ ਸਮੁੰਦਰ ਤੋਂ ਸੁਖੈਨ ਤਰ ਜਾਵੇਗਾ। ਸਤਿਗੁਰੂ ਜੀ ਦਾ ਕੁਟਾਲ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇੱਥੇ ਸੂਹੀ ਰਾਗ ਦੀ ਸਮਾਪਤੀ ਹੋਈ ਹੈ, ਜਿਵੇਂ ਅੱਗੇ ਸਤਿਗੁਰੂ ਜੀ ਬਿਲਾਵਲ ਰਾਗ ਦੀ ਪ੍ਰਾਰੰਭਤਾ ਕਰਨਗੇ। ਆਉਣ ਵਾਲੇ ਗੁਰਮੁਖਾਂ ਪਿਆਰਿਆਂ ਪਾਸੋਂ ਆਪਾਂ ਸਰਵਣ ਕਰਾਂਗੇ। ਸੰਗਤ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਜਾਣ ਕੇ ਬਖਸ਼ ਲੈਣਾ ਜੀ।
ਕਹੇ ਫਰੀਦ ਸਹੇਲੀ ਹੋ, ਸਹੁ
ਵਾਹਿਗੁਰੂ ਜੀ ਕੀ ਫਤਿਹ।